ਪਰ ਸਤਿਗੁਰੂ ਜੀ ਦਾ ਹੁਕਮ ਹੀ ਸਾਡੀ ਮੰਜ਼ਿਲ ਹੈ। ਇਹਨਾਂ ਗੁਰੂ ਨੂੰ ਪਿਆਰ ਕਰੀਏ, ਸਾਡੇ ਅੰਦਰ ਤੋਂ ਮੈਲ ਧੁੱਪੇ, ਅਸੀਂ ਹਰ ਪਲ ਕੇ ਉਹਦੇ ਦੀਦਾਰ ਕਰ ਸਕੀਏ। ਮੰਜ਼ਿਲ ਤਾਂ ਇਹ ਨਾ ਕੋਈ ਦੋਏ ਕੋ ਲੋਚਨ ਵੇਖਾ ਹੋ ਹਰ ਬਿਨ ਔਰ ਨਾ ਦੇਖਾਂ, ਰੱਬ ਤੋਂ ਬਗੈਰ ਕੋਈ ਦੂਜਾ ਦਿਸੇ ਹੀ ਨਾ ਇਸ ਜ਼ਿੰਦਗੀ ਦੇ ਅੰਦਰ। ਅੱਖਾਂ ਵੇਖਣ ਤੇ ਕੇਵਲ ਵੇਖਣ ਹੀ ਉਸ ਅਕਾਲ ਪੁਰਖ ਤੇ ਸਤਿਗੁਰੂ ਨੂੰ ਪ੍ਰਤੱਖ ਵੇਖਣ। ਯਾਦ ਰੱਖਣਾ, ਕਦੇ ਨਿਰਾਸ਼ ਨਹੀਂ ਹੋਣਾ ਚਾਹੀਦਾ ਦੁਨੀਆਂ ਦੀ ਗੱਲਾਂ ਸੁਣ ਸੁਣ ਕੇ ਭਈ ਇਹ ਕਿੰਨੀ ਵੱਡੀ ਮਿਹਰ ਤਾਂ ਕੇਵਲ ਮਹਾਂਪੁਰਖ ਲੋਕਾਂ ਤੇ ਹੁੰਦੀ ਏ ਤੇ ਸਾਡੇ ਜੇ ਰੋਜ਼ ਬੱਚੇ ਪਾਲਣ ਵਾਲੇ ਸਾਰਾ ਦਿਨ ਆਪਣੀ ਕਿਰਪ ਕਰਕੇ ਰੋਟੀ ਪਾਣੀ ਚਲਾਉਣ ਵਾਲਿਆਂ ਤੇ ਇਹਨੀ ਕਿਰਪਾ ਪਿੱਛੋਂ ਹੋਏਗੀ ਨਹੀਂ। ਜਿਨ੍ਹਾਂ ਤੇ ਵੀ ਗੁਰੂ ਤੇ ਪਿਆਰੂ ਇਤਨੀ ਵੱਡੀ ਕਿਰਪਾ ਹੋਈ ਹੈ ਉਹ ਨਿਰੰਕਾਰ ਤੇ ਤੁਹਾਡੇ ਵਰਗਿਆਂ ਨੂੰ ਵੀ ਇੱਥੋਂ ਤੋਰ ਕੇ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚਾਇਆ ਹੈ। ਅਸਾਂ ਦੀ ਆਸ ਸਤਿਗੁਰੂ ਤੇ ਰੱਖ ਕੇ ਤੁਰੇ ਪੈਣਾ ਲਗਾਤਾਰ। ਅੱਜ ਮੈਂ ਤੁਹਾਡੇ ਨਾਲ ਇੱਕ ਹੋਰ ਇਸ ਦਾ ਪੱਖ ਸਾਂਝਾ ਕਰਨ ਲੱਗਾ ਤਾਂ ਉਹ ਇਹ ਹੈ ਭਈ ਗੁਰੂ ਕੇ ਪਿਆਰਿਓ, ਜਦੋਂ ਸਾਡੀ ਜ਼ਿੰਦਗੀ ਦੇ ਅੰਦਰ ਸੁੱਖ ਆਉਣ ਉਦੋਂ ਸਾਡਾ ਅੰਦਰ ਕੁਝ ਨਹੀਂ ਮਹਿਸੂਸ ਕਰਦਾ, ਅੰਦਰ ਦੇ ਕੁਝ ਤਬਦੀਲ ਇਹ ਨਹੀਂ ਸਮਝਦਾ ਏ ਮਿਹਨਤ ਕੀਤੀ ਸੀ ਉਹਦਾ ਫਲ ਮਿਲ ਗਿਆ ਠੀਕ, ਇਹਦੇ ਚ ਸੋਚਣ ਵਾਲੀ ਕਿਹੜੀ ਗੱਲ। ਮੈਂ ਮਿਹਨਤ ਕੀਤੀ, ਘਰ ਬਣਾ ਲਿਆ, ਗੱਡੀਆਂ ਲੈ ਲਈਆਂ, ਮੇਰੇ ਕੋਲ ਚਾਰ ਕੋਟੀਆਂ ਸਨ, ਕਿਸੇ ਰਿਸ਼ਤਾ ਤਰਾਟਾ, ਵਿਆਹ ਹੋ ਗਿਆ, ਬੱਚੇ ਹੋ ਗਏ, ਬੱਚਿਆਂ ਨੂੰ ਮੈਂ ਪੜ੍ਹਨੇ ਆਇਆ, ਚੰਗਾ ਪੜਾ ਲਿਖਾ ਲਿਆ, ਨੌਕਰੀਆਂ ਮਿਲ ਗਈਆਂ। ਇੰਜ ਲੱਗਦਾ ਹੈ ਕਿ ਰੱਬ ਦਾ ਇਹਦੇ ਚ ਕੋਈ ਰੋਲ ਨਹੀਂ, ਨਾ ਕਿਸੇ ਹੋਰ ਸ਼ਕਤੀ ਦੀ ਇਹਦੇ ਅੰਦਰ ਕੋਈ, ਉਹਨਾਂ ਨੇ ਵਿੱਚ ਕੁਝ ਮੇਰੇ ਲਈ ਕੀਤਾ ਏ। ਇਹ ਸਾਰਾ ਕੁਝ ਕੁਦਰਤੀ ਸੀ ਤੇ ਮੇਰੇ ਜੀਵਨ ਵਿੱਚ ਹੋ ਗਿਆ, ਚੰਗੀ ਗੱਲ ਏ। ਪਰ ਜਦੋਂ ਕੁਝ ਸਾਡੀ ਜ਼ਿੰਦਗੀ ਦੇ ਅੰਦਰ ਸਾਡੀ ਸੋਚ ਦੇ ਉਲਟ ਕੰਮ ਹੋਏ ਪਿਆਰਿਓ, ਉਦੋਂ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਇਹ ਮੇਰੀ ਸੋਚ ਦੇ ਉਲਟ ਕੰਮ ਕਿਉਂ ਹੋ ਗਿਆ, ਦੁੱਖ ਕਿਉਂ ਪਾਇਆ, ਮੈਂ ਚੰਗਾ ਭਲਾ ਸਾਂ, ਮੇਰੇ ਸਰੀਰ ਨੂੰ ਰੋਗ ਕਿਉਂ ਲੱਗਿਆ, ਮੈਂ ਤਾਂ ਕਿਸੇ ਦਾ ਬੁਰਾ ਨਹੀਂ ਕੀਤਾ, ਅੱਗੇ ਕਦਮ ਵਧਾ ਰਿਹਾ ਵਾਂ, ਮੇਰਾ ਪੈਸੇ ਪੱਕੋ ਕਰ ਰੋਜ਼ ਘਾਟਾ ਪੈ ਕੇ ਪਿੱਛੇ ਹੀ ਜਾ ਕੇ ਮੇਰਾ ਕੰਮ, ਮੇਰੇ ਤੋਂ ਕਿਹੜੀ ਗਲਤੀ ਹੋ ਗਈ ਏ। ਜਦੋਂ ਆਇਆ ਸੀ ਉਦੋਂ ਨਹੀਂ ਕਿਹਾ ਮੇਰੇ ਕੋਲ ਕਿਹੜਾ ਚੰਗਾ ਕੰਮ ਹੋਇਆ, ਰੱਬ ਮੈਨੂੰ ਸੋਚ ਤੋਂ ਵੱਧ ਪੈਸੇ ਦੇ ਰਿਹਾ ਹੈ। ਸਾਧ ਸੰਗਤ, ਜਦੋਂ ਇਹ ਕਰੋੜਾਂ ਅਰਬਾਂ ਖਰਬਾਂ ਡਾਲਰਾਂ ਤੋਂ ਵੱਧ ਪਿਆਰਿਓ ਇਹ ਕੀਮਤੀ ਸਰੀਰ ਨੈਣ ਪੈਣ ਸਹੀ ਚੱਲਦੇ ਸਨ, ਉਦੋਂ ਨਹੀਂ ਕਿਹਾ ਕਿ ਮੇਰੇ ਕੋਲ ਕਿਹੜਾ ਕਰਮ ਮੇਰੇ ਤੇ ਹੋ ਗਿਆ। ਸੋਹਣਾ ਰੱਬ ਖੁਸ਼ ਹੋ ਕੇ ਮੇਰੀਆਂ ਅੱਖਾਂ, ਮੇਰੇ ਨੱਕ, ਕੰਨ, ਹੱਥ ਪੈਰ, ਪਾਚਣ ਸ਼ਕਤੀ, ਸੁਣਨ ਦੀ ਸ਼ਕਤੀ ਉਹਨੇ ਠੀਕ ਕੀਤੀ ਏ। ਪਰ ਜਦੋਂ ਇਹਦੇ ਚ ਕੋਈ ਮੁਸ਼ਕਲ ਆਈ ਉਦੋਂ ਪੁੱਛਿਆ ਕਿ ਰੱਬ ਨੇ ਇਹ ਕਿਉਂ ਕੀਤਾ ਹੈ। ਸਾਧ ਸੰਗਤ ਵਿਚਾਰ ਨਾਲ ਅਸੀਂ ਜਦੋਂ ਸਾਹਿਬ ਦੇ ਘਰ ਆਉਂਦੇ ਹਨ ਤੇ ਅਸੀਂ ਇਹ ਸੋਚ ਕੇ ਨਹੀਂ ਕਿ ਚਲੋ ਸ਼ੁੱਕਰਵਾਰ ਜਾਣਾ ਹੀ ਏ, ਕੜੀ ਬੈਠ ਆਵਾਂਗੇ, ਨਹੀਂ, ਅੰਦਰ ਪਿਆਰ ਭਈ ਪੂਰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੁਲ ਚੱਲੇ ਹਾਂ, ਉਹ ਵੀ ਸ੍ਰਿਸ਼ਟੀ ਦਾ ਮਾਲਕ ਹੈ, ਅਸੀਂ ਦੁਨੀਆਂ ਦਾ ਅਲਪਤ ਜੀਵ, ਸਾਹਿਬ ਨੇ ਸਾਨੂੰ ਕੁਝ ਸਿਖਾਉਣਾ ਤੇ ਅਸੀਂ ਸਿੱਖ ਕੇ ਜ਼ਿੰਦਗੀ ਚ ਕੁਝ ਪ੍ਰਾਪਤ ਕਰਨਾ ਏ। ਜੇ ਅੰਦਰ ਭਾਵਨਾ ਹੋਏ ਤੁਸੀਂ ਵੇਖੋਗੇ ਤੁਹਾਡੇ ਬੈਠਣ ਦਾ ਅੰਦਾਜ਼, ਤੁਹਾਡੇ ਕੋਲੋਂ ਸਮਾਂ ਵੀ ਬਹੁਤ ਨਿਕਲੇਗਾ। ਹੁਣ ਤੇ ਮੰਨ ਕਹਿੰਦੇ ਨਾ ਸਮਾਂ ਨਹੀਂ, ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਰੋਟੀ ਕਰਨੀ, ਚਲੋ ਬਰਾਡੇ ਲੰਘ ਗਿਆ ਅਗਲੇ ਆ ਜਾਣਗੇ, ਇਹ ਨਾ ਸੋਝੀ ਹੋਣ ਕਾਰਨ ਇਸ ਤਰ੍ਹਾਂ ਗੱਲਾਂ ਹੁੰਦੀਆਂ ਨੇ। ਜਿਸ ਦਿਨ ਪਤਾ ਲੱਗਿਆ ਨਾ ਕਿ ਮੇਰੀ ਜ਼ਿੰਦਗੀ ਚ ਜੋ ਕੁਝ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸ਼ਾਮਲ ਕਰ ਦੇਣਾ ਏ, ਮੈਂ ਸਾਰੀ ਜ਼ਿੰਦਗੀ ਪੈਸਾ ਕਮਾ ਕੇ ਵੀ ਕਰ ਸਕਣਾ, ਉਸ ਦਿਨ ਖੇਡ ਵੇਖਿਆ ਜੇ ਕੁਝ ਹੋਰ ਹੋਏ। ਮੈਂ ਬੇਨਤੀ ਕਰਾਂ ਹੈ ਛੋਟਾ ਵੀ ਸਮੇਂ ਵਿੱਚ ਵੀ ਰਹਿਣਾ ਤੇ ਗੱਲ ਵੀ ਸਾਹਿਬ ਨੂੰ ਭਾਸ਼ਾ ਤੇ ਪੂਰੀ ਕਰਨਾ ਚਾਹੁੰਦਾ ਵਾ ਕਿ ਜ਼ਿੰਦਗੀ ਦੇ ਅੰਦਰ ਦੁੱਖ ਕਿਉਂ ਆਉਂਦੇ ਨੇ। ਇਹਦਾ ਜਵਾਬ ਦਿੱਤਾ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ, ਅਸੀਂ ਜੋਤਸ਼ੀਆਂ ਨੂੰ ਘੱਟ ਵਿਖਾਉਂਦੇ ਹਾਂ ਜਾਂ ਗੁਰੂ ਕਿਰਪਾਲੂ ਤਵੀ ਤਾਕਤ ਵਾਲਿਆਂ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਹੱਥ ਨਾ ਖਾਓ, ਤੁਸੀਂ ਮੇਰੇ ਘਰ ਆਓ, ਮੈਂ ਤੁਹਾਡੇ ਮੱਥੇ ਦੀਆਂ ਰੇਖਾ ਮੈਂ ਸਪੀਕਰ ਦੀ ਰਾਹੀਂ ਖੁੱਲ੍ਹਾ ਤੁਹਾਨੂੰ ਕੱਲੇ ਕੱਲੇ ਨੂੰ ਦੱਸੀ ਜਾਣਾਂਗਾ ਕਿ ਤੁਹਾਡੇ ਭਾਗ ਵਿੱਚ ਕੀ ਲਿਖਿਆ ਤੇ ਅੱਗੋਂ ਕੀ ਲਿਖਵਾ ਸਕਦੇ ਹੋ। ਉੱਥੇ ਕੁਝ ਸ਼ਰਤਾਂ ਨੇ, ਇੱਥੇ ਗੁਰੂ ਕਿਰਪਾਲੂ ਸ਼ਰਤ ਕੋਈ ਨਹੀਂ ਪੈਸੇ ਦੀ, ਇੱਥੇ ਕੋਈ ਸ਼ਰਤ ਨਹੀਂ ਹੈ ਵੀ ਤੁਸੀਂ ਔਰਤ ਹੋ ਕੇ ਮਰਦ ਹੋ, ਇਹ ਨਹੀਂ ਕਿ ਤੁਸੀਂ ਕਿੰਨੇ ਚਿਰ ਤੋਂ ਆਉਂਦੇ ਹੋ। ਕਹਿੰਦੇ ਨੇ ਕੇਵਲ ਤੇ ਕੇਵਲ ਸ਼ਰਧਾ ਤੇ ਭਾਵਨਾ ਰੱਖ ਕੇ ਸਤਿਗੁਰੂ ਦੇ ਦਰ ਤੇ ਝੁਕ ਜਾਓ, ਸਤਿਗੁਰੂ ਫਿਰ ਪ੍ਰਤੱਖ ਦਿਖਾਣਗੇ ਵੀ ਕਾਹਨ ਸਾਡੇ ਭਾਵ ਕਿਉਂ ਖਰਾਬ ਹੋਏ, ਦੁੱਖ ਕਿਉਂ ਆਏ ਨੇ, ਸੁੱਖ ਕਿਉਂ ਆਏ ਸਨ, ਹੁਣ ਕਿਵੇਂ ਆ ਸਕਦੇ ਨੇ, ਗਵਾਚਦੇ ਕਿਉਂ ਨੇ। ਦੋ ਵਚਨ ਸਤਿਗੁਰੂ ਜੀ ਦੀ ਸਿੱਖੀ ਦਾ ਜਿਹੜਾ ਥੰਮ ਨੇ ਨਾ ਦੋ ਨੇ, ਇੱਕ ਸੇਵਾ ਤੇ ਦੂਸਰਾ ਸਿਮਰਨ। ਸਭਾ ਨੂੰ ਪੁੱਛਿਆ ਗਰੀਬ ਨਵਾਰ ਦੁੱਖ ਕਿਉਂ ਆਉਂਦੇ ਕਾਰਨ, ਪਹਿਲਾ ਜਵਾਬ ਤੇ ਕਹਿੰਦੇ ਜਦੋਂ ਜੀਵ ਪਰਮੇਸ਼ਰ ਨੂੰ ਭੁੱਲਦਾ ਹੈ ਨਾ, ਉਹ ਜੋ ਵੀ ਕਰੇਗਾ ਉਹ ਸਮਝਦਾ ਮੈਂ ਠੀਕ ਕਰ ਰਿਹਾ ਵਾ, ਪਰ ਉਹ ਗਲਤ ਹੋਣ ਕਾਰਨ ਉਹ ਦੁੱਖ ਬਣਦਾ ਜਾਂਦਾ ਹੈ। ਸਤਿਗੁਰੂ ਜੀ ਦੇ ਬਚਨ ਜੀ ਹਜ਼ੂਰ ਕਹਿੰਦੇ ਦੁੱਖ ਤਦੇ ਜਾਂ ਵੀ ਸਰ ਜਾਵੇ, ਕੱਲ ਮੇਰੇ ਸਾਹਿਬ ਕਹਿ ਰਹੇ ਸਨ ਹਰ ਵਿਸਰਤ ਸਦਾ ਖੁਆਰੀ, ਰੱਬ ਭੁੱਲਿਆ ਤੇ ਅਸੀਂ ਖੁਆਰ ਹੋਣਾ ਸ਼ੁਰੂ ਹੋ ਗਏ। ਤੁਸੀਂ ਵੇਖੋ ਕਿ ਬਹੁਤ ਘੱਟ ਲੋਕ ਨੇ ਜਿਹੜੇ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨੇ, ਆਪਣੇ ਪਰਿਵਾਰ ਤੋਂ ਸੰਤੁਸ਼ਟ ਨੇ, ਆਪਣੇ ਕੰਮ ਤੋਂ ਸੰਤੁਸ਼ਟ ਹੋਣ ਕਰੀ ਵੀ ਜਾ ਰਹੇ ਨੇ, ਪਰ ਕਹਿੰਦੇ ਮਜਬੂਰੀ ਕਰਨਾ ਹੀ ਪੈਂਦਾ ਏ, ਪਰਿਵਾਰ ਚ ਰਹਿ ਰਹੇ ਹਾਂ, ਮਜਬੂਰੀ ਏ ਕਿ ਸਮਾਂ ਪੂਰਾ ਪੂਰੇ ਹੱਦ ਹੋ ਗਏ। ਭਲਾ ਪਸ਼ੂ ਕੋਈ ਪੰਛੀ, ਕੋਈ ਕਾਂ, ਕੋਈ ਕੁੱਤਾ, ਕੋਈ ਕੁੱਕਰ, ਕੋਈ ਸੂਅਰ, ਕੋਈ ਕੀੜਾ ਮਕੌੜਾ ਤੇ ਕਵੇ ਸਮਾਂ ਪੂਰਾ ਕਰ ਰਿਹਾ ਵਾ, ਜਿਹਨੂੰ ਰੱਬ ਨੇ 84 ਦਾ ਸਰਦਾਰ ਬਣਾਇਆ ਉਹ ਵੀ ਕੇਵਲ ਸਮਾਂ ਪੂਰਾ ਕਰ ਰਿਹਾ ਏ। ਇਹ ਨਹੀਂ ਕਿ ਰੱਬ ਨੇ ਇਹਨੂੰ ਦੁੱਖ ਦਿੱਤੇ ਨੇ, ਇਹ ਰੱਬ ਨੂੰ ਭੁੱਲ ਕੇ ਦੁਖੀ ਬੋਲਦਾ। ਗੁਰੂ ਕੇ ਪਿਆਰੇ ਸਤਿਗੁਰੂ ਜੀ ਦਾ ਬਚਨ ਜੇ ਦੇਖੋ ਇਹਦੇ ਨਾਲ ਹੀ ਕਹਿੰਦੇ ਨੇ ਹਰ ਵਿਸਰਤ ਸਦਾ ਕੁਆਰੀ, ਇੱਕ ਦਿਨ ਨਹੀਂ ਕਹਿੰਦੇ ਸਦਾ ਲਈ, ਮਰ ਜਾਂਗੇ ਮਰਨ ਤੋਂ ਬਾਅਦ ਵੀ ਪੱਲੇ ਕੁਆਰੀ। ਪਰ ਇਹਦਾ ਦੂਜਾ ਪਾਠ ਕਹਿੰਦੇ ਤਾਂ ਕੋ ਧੋਖਾ ਤਾਂ ਵਿਆਪੈ ਜਾਂ ਕੋ ਓਟ ਤੁਕਾਰੀ, ਉਹਨਾਂ ਨੂੰ ਜ਼ਿੰਦਗੀ ਚ ਕੌਣ ਧੋਖਾ ਕਰ ਜਾਏਗਾ ਜਿਨ੍ਹਾਂ ਨੂੰ ਓਟ ਤੇ ਟੇਕ ਮੇਰੇ ਸਾਈਂ ਸੱਚੇ ਪਾਤਸ਼ਾਹ ਦੀ ਕੋਵੇ। ਦੂਸਰਾ ਮੇਰੇ ਗਰੀਬ ਨਵਾਜ ਪਿਤਾ ਨੇ ਬਚਨ ਕੀਤਾ ਏ, ਕਹਿੰਦੇ ਜਿੰਨੇ ਉਹਦੇ ਆ ਜੀਵ ਪੈਦਾ ਕੀਤੇ ਨੇ ਨਾ, ਜਦੋਂ ਇਹਨਾਂ ਜੀਵਾਂ ਦਾ ਅਸੀਂ ਬੁਰਾ ਸੋਚਾਂਗੇ, ਬੁਰਾ ਕਰਾਂਗੇ ਪਿਆਰਿਓ, ਇਸ ਦੇ ਕਾਰਨ ਉਹ ਉਦੋਂ ਤੇ ਮਨ ਕਹਿੰਦਾ ਮੈਂ ਸਿਆਣਾ ਵਾ, ਪਤਾ ਵੀ ਲੱਗਣ ਦਿੱਤਾ ਕਿਸੇ ਨੂੰ, ਮੈਂ ਦੇਖੋ ਮੈਂ ਦੂਸਰੇ ਦਾ ਹੱਕ ਮਾਰ ਲਿਆ, ਉਹਨੂੰ ਦੁੱਖ ਦਿੱਤਾ। ਪਰ ਜਦੋਂ ਸਤਿਗੁਰੂ ਜੀ ਦਾ ਬਚਨ ਏ ਕਹਿੰਦੇ ਤੂੰ ਉਹਨੂੰ ਨੀ ਦੁੱਖ ਦਿੱਤਾ, ਉਹਦੇ ਨਾਲੋਂ ਕਈ ਗੁਣਾ ਵੱਡਾ ਹੋ ਕੇ ਇਹ ਤੇਰਾ ਆਪਣੇ ਕੀਤਾ, ਤੇਰੇ ਆਪਣੇ ਘਰ ਆਇਆ, ਰੱਬ ਨੇ ਨਹੀਂ ਕਰਿਆ। ਤੂੰ ਬੀਜਿਆ ਸੀ, ਤੂੰ ਸਮਝਦਾ ਸੀ ਕਿਸੇ ਦੇ ਵਿਹੜੇ ਵਿੱਚ ਦੁੱਖ ਦਾ ਬੀਜ ਬੀਜਿਆ ਏ, ਤੇ ਉਹ ਤੇਰੇ ਆਪਣੇ ਘਰ ਬੀਜਿਆ ਸੀ, ਉਹ ਪਲ ਤੈਨੂੰ ਭੁਗਤਣਾ ਪੈਣਾ ਹੈ। ਪਿਆਰਿਓ ਕਿਉਂਕਿ ਸੇਵਾ ਦਾ ਮਹਾਂਪੁਰਸ਼ਾਂ ਨੂੰ ਯਾਦ ਕਰਕੇ ਜਿਨ੍ਹਾਂ ਨੇ ਸੇਵਾ ਕੀਤੀ, ਮੈਂ ਸਭ ਤੇ ਕੇਵਲ ਸੇਵਾ ਦੇ ਪੱਖ ਦੇ ਬਚਨ ਤੁਹਾਡੇ ਗੁਰੂ ਪਾਤਸ਼ਾਹ ਦੇ ਤੇ ਪਿਆਰਿਆਂ ਦੇ ਸਾਂਝ ਕਰਕੇ ਸਨ। ਆਪ ਜੀ ਨੂੰ ਪਤਾ ਹੀ ਨਾ, ਜਦੋਂ ਇੱਕ ਰਣ ਭਾਈ ਜਗਤਾ ਜੀ ਸੇਵਾ ਪੰਛੀ ਮਹਾਂਪੁਰਖ ਹੈ, ਉਹਨਾਂ ਵੇਖਿਆ ਵੀ ਇੱਧਰ ਕਾਫੀ ਰੌਲਾ ਪਿਆ। ਕਹਿੰਦੇ ਕੀ ਹੋਇਆ? ਕਹਿੰਦੇ ਕਾਜੀ ਦੇ ਘਰ ਅੱਜ ਬਹੁਤ ਸਾਰਾ ਤੱਕ ਹੋਇਆ। ਪੁੱਛਿਆ ਕੀ? ਕਹਿਣ ਲੱਗੇ ਵੀ ਉਹਨੂੰ ਮੌਲਵੀਆਂ ਨੇ ਕਿਹਾ ਉਹਦਾ ਪੁੱਤਰ ਠੀਕ ਨੀ ਹੁੰਦਾ, ਬਿਮਾਰ ਹੈ, ਕਾਫੀ ਦਵਾ ਦਾਰੂ ਕੀਤੇ ਠੀਕ ਨੀ ਹੋ ਰਿਹਾ, ਤੇ ਉਹਦਾ ਇਲਾਜ ਦੱਸਿਆ ਨੇ ਮੌਲਵੀਆਂ ਤੇ ਕਾਜੀਆਂ ਨੇ, ਭਾਈ ਤੂੰ ਇਹਦੇ ਬਦਲੇ ਬੜੀ ਦੇ ਕਿਸੇ ਦੀ, ਬੰਦਾ ਤੇ ਤੈਨੂੰ ਲੱਭਣਾ ਨੀ, ਬੜੀ ਦੇਣ ਨੂੰ ਪਸ਼ੂ ਕੱਟੇ ਕਰ ਲੈ ਥੋੜੇ ਜੇ, ਤੇ ਪਸ਼ੂਆਂ ਦੀ ਬੜੀ ਦੇ ਦੇ ਤੇ ਪੁੱਤਰ ਤੇਰਾ ਠੀਕ ਹੋ ਜਾਏਗਾ। ਉਹਨੇ ਵਾਹਵਾ ਸਾਰੇ ਪਸ਼ੂ ਕੱਚੇ ਕਰ ਲਏ, ਉਹ ਵਿਚਾਰੇ ਜੀ ਪਿਆਰੇ ਉਹਨਾਂ ਕੋਲ ਕਿਹੜਾ ਜ਼ੋਰ ਏ, ਗੋਰਖੇ ਤੇ ਕੁਝ ਕਹਿਣਾ ਨਹੀਂ, ਸਾਧ ਸੰਗਤ ਜਰਾ ਧਿਆਨ ਕਰਨਾ, ਜਪਜੀ ਸਾਹਿਬ ਪੜ੍ਹਦੇ ਹੋ ਨਾ, ਕੋਈ ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਜੀ। ਅਸੀਂ ਤਾਂ ਨਾ ਕੇਵਲ ਬੰਦੇ ਜੀ, ਪਸ਼ੂ ਵੀ ਨੇ, ਪੰਛੀ ਵੀ ਨੇ, ਕੀੜੇ ਮਕੌੜੇ 84 ਲੱਖ ਜੋ ਸਾਰੇ ਜੀਵ ਨੇ ਗੁਰੂ ਕੇ ਪਿਆਰੇ, ਜਿਵੇਂ ਸਾਨੂੰ ਜ਼ਿੰਦਗੀ ਪਿਆਰੀ, ਉਹਨਾਂ ਨੂੰ ਪਿਆਰੀ, ਕਾਜੀ ਦੇ ਕੋਲ ਕਾਛੇ ਉਹ ਪਸ਼ੂ ਸਾਰੇ ਡੱਕੇ ਹੋਏ ਭਾਈ ਜਗਤਾ ਜੀ ਪਹੁੰਚਦੇ, ਕਹਿਣ ਲੱਗੇ ਕਿ ਸਾਰੇ ਭਾਈ ਕਿਉਂ ਕੱਚੇ ਕੀਤੇ ਨੇ? ਕਹਿੰਦੇ ਜੀ ਕਾਜੀਆਂ ਤੇ ਮੌਲਵੀਆਂ ਨੇ ਕਿਹਾ ਏ, ਬਾਕੀਆਂ ਨੇ ਭਾਈ ਦੇਖੋ ਇਹਦੇ ਨਾਲ ਤੇਰਾ ਪੁੱਤਰ ਠੀਕ ਨਹੀਂ ਹੁੰਦਾ, ਪਸ਼ੂਆਂ ਦੀ ਬਲੀ ਦੇ ਦਿਓ ਤੇ ਬਲੀ ਦੇਣ ਨਾਲ ਤੇਰਾ ਪੁੱਤਰ ਠੀਕ ਹੋ ਜਾਏਗਾ। ਭਾਈ ਸਾਹਿਬ ਕਹਿਣ ਲੱਗੇ ਹੱਦ ਹੋ ਗਈ, ਰੱਬ ਦੇ ਜੀਆਂ ਨੂੰ ਖਤਮ ਕਰਕੇ ਤੂੰ ਆਪਣਾ ਇੱਕ ਪੁੱਤਰ ਨੂੰ ਜ਼ਿੰਦਗੀ ਦੇਣਾ ਚਾਹੁੰਦਾ ਏ, ਇਹ ਤੇ ਰੱਬ ਦੇ ਕਾਨੂੰਨ ਦੇ ਬਿਲਕੁਲ ਉਲਟ ਗੱਲ ਹੈ, ਤੂੰ ਤਾਂ ਦੂਜੇ ਪਾਸੇ ਤੁਰ ਕੇ ਆਏ, ਇਹਨਾਂ ਭੈੜੀ ਮੱਤ ਵਾਲੇ ਅਨਕਾਂ ਨੂੰ ਕਿੱਧਰ ਤੋੜ ਦਿੱਤਾ ਹੈ, ਅੱਜ ਵੀ ਇਹ ਲਾਣ ਤੁਸੀਂ ਬਚ ਨਹੀਂ ਸਕੇ। ਆਪਣੇ ਦੇਸ਼ ਵਿਦੇਸ਼ ਦੇ ਅੰਦਰ ਗੁਆਂਢੀਆਂ ਦੇ ਪੁੱਤਰ ਨੂੰ ਮਾਰਨਾ, ਉਹਨਾਂ ਦੀ ਜਾ ਕੇ ਸਿਵਿਆਂ ਚ ਜਾ ਕੇ ਕੁਝ ਪਰਾਂ ਕਰਨਾ, ਸਾਧ ਸੰਗਤ ਉਹਨਾਂ ਦੇ ਘਰ ਦੇ ਦੁੱਖ ਚਲੇ ਜਾਣ ਜੰਤਰਾਂ ਮੰਤਰਾਂ ਨਾਲ ਤੇ ਮੇਰਾ ਘਰ ਠੀਕ ਹੋ ਜਾਵੇ। ਸਤਿਗੁਰੂ ਕਹਿੰਦੇ ਉਹ ਨਹੀਂ, ਇਸ ਘਰ ਦੀ ਜਿਹੜਾ ਮੁੱਢਲੀ ਵੀ ਤੁਸੀਂ ਮਰਿਆਦਾ ਵੇਖਿਆ ਜੇ, ਸਤਿਗੁਰੂ ਜੀ ਨੇ ਇਹ ਜਿਹੜੀ ਸੇਵਾ ਦਿੱਤੀ ਨਾ ਲੰਗਰਾਂ ਦੀ, ਜੀਵਾਂ ਦੀ, ਨਗਰ ਕੀਰਤਨ ਹੁੰਦੇ ਤੁਸੀਂ ਸੜਕਾਂ ਤੇ ਚਾਵਾਂ ਨਾਲ ਪਾਨ ਪਾਉਂਦੀਆਂ, ਕਿਧਰੇ ਪਿਆਰੇ ਸਬਜ਼ੀਆਂ ਫਰੂਟ ਪੀਣ ਵਾਲੀਆਂ ਚੀਜ਼ਾਂ ਲੈ ਕੇ ਖਲੋਂਦੇ ਹੋ, ਸਤਿਗੁਰੂ ਜੀ ਨੇ ਬਿਲਕੁਲ ਦੂਜੇ ਪਾਸੋਂ ਤੋਰਿਆ। ਉਹਨਾਂ ਲੋਕ ਤੇ ਅੱਜ ਵੀ ਉਦੋਂ ਕਹਿੰਦੇ ਸਨ, ਦੂਸਰੇ ਨੂੰ ਦੁੱਖ ਦਿਓ, ਕਿਸੇ ਪਸ਼ੂ ਪੰਛੀ ਦੀ ਬਲੀ ਦੇ ਦਿਓ ਜਾਂ ਕਿਸੇ ਵਿਅਕਤੀ ਦੀ ਦੇ ਦਿਓ, ਜੇ ਵਿਅਕਤੀ ਨਾ ਮਿਲੇ ਤੇ ਪਸ਼ੂ ਤੇ ਕਾਬੂ ਆ ਹੀ ਜਾਣੇ, ਉਹਨਾਂ ਨੂੰ ਮਾਰੋ ਤੇ ਤੁਹਾਡੇ ਘਰ ਜ਼ਿੰਦਗੀ ਆਏਗੀ। ਸਤਿਗੁਰੂ ਜੀ ਦਾ ਘਰ ਕਹਿੰਦਾ ਏ, ਤੁਸੀਂ ਦੂਸਰੇ ਨੂੰ ਜ਼ਿੰਦਗੀ ਦਾਨ ਕਰੋ ਨਿਰੰਕਾਰ, ਤੁਹਾਨੂੰ ਜ਼ਿੰਦਗੀ ਦੇਵੇਗਾ। ਜ਼ਿੰਦਗੀ ਖੋ ਕੇ ਨਹੀਂ ਜ਼ਿੰਦਗੀ ਮਿਲਦੀ, ਜ਼ਿੰਦਗੀ ਜਿਹੜੀ ਹੈ ਪਿਆਰੇ ਦੇਖ ਕੇ ਮਿਲਦੀ, ਦੂਸਰਿਆਂ ਦਾ ਭਲਾ ਮੰਗਣਾ। ਭਾਈ ਸਾਹਿਬ ਕਹਿਣ ਲੱਗੇ ਹੋਏ, ਇੱਕ ਤੇ ਵੱਡਾ ਪਹਿਲਾਂ ਤੇਰੇ ਕੋਲੋਂ ਕੋਈ ਗੁਨਾਹ ਹੋਇਆ, ਪੁੱਤਰ ਤੇਰਾ ਠੀਕ ਨਹੀਂ ਹੁੰਦਾ, ਉਤੋਂ ਇੰਨੇ ਜੀਵਾਂ ਨੂੰ ਤੂੰ ਖਤਮ ਕਰਕੇ ਖੜੇ ਤੇ ਅੱਗੋਂ ਵੀ ਆਪਣੀਆਂ ਪੀੜ੍ਹੀਆਂ ਦੇ ਦੁੱਖ ਇਕੱਠਾ ਕਰਕੇ ਇੰਜ ਕਰ, ਇਹਨਾਂ ਪਸ਼ੂਆਂ ਨੂੰ ਛੱਡ, ਇਹਨਾਂ ਨੂੰ ਛੱਡ ਦੇ, ਖੁੱਲੇ ਇਹ ਜਾਣ ਜਿੱਧਰ ਜੀ ਚਾਹੁੰਦਾ ਏ। ਨਹੀਂ ਕਹਿੰਦੇ ਇਹਨਾਂ ਨੇ ਅੱਜ ਪਾਣੀ ਦਾ ਪ੍ਰਬੰਧ ਕਰ ਤੇ ਚਾਰੇ ਦਾ ਕਾਲ, ਕਹਿਣ ਲੱਗਾ ਸੱਤ ਬਚਨ ਚਲੇ ਗਏ, ਕਹਿਣ ਲੱਗੇ ਉਹਨਾਂ ਨੂੰ ਤੇ ਛੱਡ ਦਿੱਤਾ ਏ, ਹੁਣ ਤੁਸੀਂ ਕੋਈ ਕਿਰਪਾ ਕਰੋ। ਕਹਿੰਦੇ ਕਿਰਪਾ ਅਸਾਂ ਨਹੀਂ ਕਰਨੀ, ਤੂੰ ਉਹਦੇ ਜੀਵਨ ਤੇ ਤਰਸ ਕੀਤਾ ਏ ਨਿਰੰਕਾਰ, ਤੇਰੇ ਤੇ ਤਰਸ ਕਰੇਗਾ, ਤੇਰੇ ਪੁੱਤਰ ਨੂੰ ਕੁਝ ਵੀ ਨਹੀਂ ਹੋਣਾ। ਅਗਲੇ ਦਿਨ ਪੁੱਤਰ ਨਵਾਂ ਰੋਆ ਹੋ ਗਿਆ। ਸਾਧ ਸੰਗਤ ਮੇਰੇ ਸਤਿਗੁਰੂ ਜੀ ਨੇ ਸਾਡੇ ਤੇ ਮਿਹਰਾਂ ਬੜੀਆਂ ਵੱਡੀਆਂ ਕੀਤੀਆਂ ਨੇ, ਅਰਦਾਸ ਕਰੀਏ ਤੇ ਕਹਿੰਦੇ ਨਾਮ ਤੇ ਮੰਗਿਆ ਜੇ ਠੀਕ ਏ, ਪਰ ਇਹ ਨਾ ਭੁੱਲ ਜਾਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਕਲਾ, ਪਰ ਸਾਡੀ ਆਦਤ ਫਿਰ ਨਹੀਂ ਜਾਂਦੀ, ਸਾਨੂੰ ਮਾੜਾ ਜਿਹਾ ਕੋਈ ਰੋਗ ਲੰਮਾ ਹੋਇਆ ਨਹੀਂ, ਚਾਹੀਦਾ ਸੀ ਲੰਗਰ ਦੀ ਸੇਵਾ ਕਰੀਏ, ਸਾਡੇ ਕੋਲੋਂ ਕਿਸੇ ਦਾ ਦਿਲ ਦੁਖਿਆ ਏ, ਦੁਖੇ ਕੋਈ ਦਿਲਾਂ ਦੇ ਕੋਲੋਂ ਖਿਮਾ ਮੰਗੀਏ, ਕੋਈ ਸਬੱਬ ਬਣੇ, ਅਸੀਂ ਕੀ ਕਰਦੇ ਸਿਆਣਿਆਂ ਕੋਲ ਜਾ ਕੇ ਉਲਟਾ ਕਹਿਣਾ ਤੁਹਾਨੂੰ ਮੂਰਖ ਚਾਹੀਦਾ ਹੈ, ਪਰ ਦੁਨੀਆਂ ਦਾ ਨਾਂ ਸਿਆਣਾ ਰੱਖਿਆ। ਜਿਹੜਾ ਇੱਕ ਘਰ ਸਥਾਨ ਦੀ ਬਜਾਏ ਦੂਜਾ ਘਰ ਉਜਾੜਦਾ ਪਿਆ ਏ, ਹੁਣ ਸਿਆਣਾ ਤੇ ਨਾ ਆਖੋ, ਸਿਆਣਾ ਕੌਣ ਏ? ਪਿਆਰੇ ਆਓ, ਤੁਹਾਨੂੰ ਸਿਆਣੇ ਦੇ ਦਰਸ਼ਨ ਕਰੀ ਤੇ ਰਲ ਮਿਲ ਕੇ ਤੁਹਾਡਾ ਤੇ ਮੇਰਾ ਸਾਂਝਾ ਬਾਪ ਕੁਝ ਕਹਿੰਦਾ ਏ। ਕਹਿੰਦੇ ਸਿਆਣਾ ਉਹ ਜੇ ਜ਼ਿੰਦਗੀ ਚ ਕੋਈ ਵੀ ਜਿਹੜਾ ਦੁੱਖ ਤਕਲੀਫ ਆਇਆ ਏ, ਇੱਕ ਨਾਮ ਦੇ ਭੁੱਲਣ ਕਾਰਨ ਇੱਕ ਸਾਡੇ ਕੋਲੋਂ ਦੁੱਖ ਹੋਇਆ ਏ, ਕਿਸੇ ਨੂੰ ਦਿੱਤਾ ਗਿਆ, ਅੱਜ ਉਹ ਸਾਡੇ ਲਈ ਕਾਰਨ ਬਣ ਗਿਆ। ਅੱਜ ਪੈਰਿਸ ਕਹਿੰਦੇ ਨਾ ਉਹ ਕਾਰਨ ਬਣਿਆ, ਨਹੀਂ ਉਹ ਲੇਖਾ ਲੈਣ ਆਇਆ ਏ। ਗੱਲ ਵਿਚਾਲੇ ਚੱਲੀਏ ਇੱਕ ਮਿੰਟ ਦੇ, ਮੈਨੂੰ ਭੁੱਲਦੀ ਨਹੀਂ ਭਾਵੇਂ ਉਹ ਗੱਲ ਅੱਜ ਤੋਂ ਹੋਏ ਲਗਭਗ 16-17 ਸਾਲ ਪਹਿਲਾਂ, ਆਤਮ ਮਾਰਗ ਮੈਚਿੰਗ ਕੜਕ ਨਿਰਾੜਾ ਸਾਹਿਬ ਵਾਲ ਇਮਾਮ ਪੁਰਖ ਬਾਬਾ ਬਰਿਆਨ ਸਿੰਘ ਜੀ ਹੁਣ ਸ਼ਹੀਦ ਕਰਕੇ ਨਹੀਂ ਕੁਛ ਸਾਲਾਂ ਤੋਂ ਚਲੇ ਗਏ। ਉਹਨਾਂ ਨੇ ਆਤਮਵਾਦ ਵਿੱਚ ਘਟਨਾ ਲਿਖੀ ਹਰਿਦੁਆਰ ਸਾਹਿਬ ਦੀ। ਉਧਰ ਸੰਤ ਬਹੁਤ ਬੈਠੇ ਨੇ ਬੰਦਗੀ ਕਰਨ ਵਾਲੇ, ਉਹ ਦਰਸ਼ਨ ਕਰਨ ਵਿਦਵਾਨ ਚਲੇ ਗਏ। ਇੱਕ ਮਹਾਂਪੁਰਖ ਦਾ ਨਾਮ ਸੀ ਕਾਲੇ ਮੂੰਹ ਵਾਲਾ। ਉਹ ਬੜੇ ਹੈਰਾਨ ਹੋਏ, ਇਹਦਾ ਨਾਮ ਬੜਾ ਅਜੀਬ ਜਿਹਾ, ਇਹ ਕੀ ਚੱਕਰ, ਉਹਨੇ ਕੀ ਕੀਤਾ ਨਾ। ਜਦੋਂ ਸਮਝ ਲੈ ਜਰਾ ਤੂੰ, ਕਹਾਣੀ ਕਿਸੇ ਕਾਲੇ ਮੂੰਹ ਵਾਲੇ ਦੀ ਜਾਂ ਕਾਜੀ ਦੀ ਨਹੀਂ, ਕਹਾਣੀ ਗੁਰੂ ਕੋਲ ਬੈਠ ਕੇ ਅਸੀਂ ਆਪਣੇ ਮਨ ਦੀ ਕਰ ਰਹੇ ਹਾਂ। ਮਨ ਸਾਥੋ ਕੰਮ ਨਾ ਕਰਵਾਏ, ਜਿਹਦੇ ਨਾਲ ਦੁੱਖ ਆਵੇ ਨੇ ਤੇ ਅੱਗੋਂ ਆਉਣ, ਉਹ ਕਰੀਏ ਜਿਹਦੇ ਨਾਲ ਪਿਆਰੋ ਪਿਛਲੇ ਟਲ ਜਾਣ ਤੇ ਅੱਗੋਂ ਸਤਿਗੁਰੂ ਸਾਧਨਾ ਦੀ ਝੋਲੀ ਸੁੱਖ ਨਾਲ ਭਰੇ। ਉਧਰ ਤੁਰਨਾ ਏ, ਆਉਂਦਾ ਮਨੋਰਥ ਹੀ ਇੱਕੋ ਏ, ਸੁਖੀ ਤਾਂ ਸਾਰੇ ਚਾਹੁੰਦੇ ਆ ਨਾ ਵੀ ਅਸੀਂ ਸਾਰੇ ਸੁਖੀ ਹੋਈਏ। ਹੋਰ ਤਾਂ ਨੀ ਕੋਈ ਮਨੋਰਥ ਕੁਛ ਹੈ ਜਿਹੜਾ ਚਾਹੁੰਦਾ ਹੈ ਕਿ ਮੈਂ ਦੁਖੀ ਹੋਵਾਂ, ਸੁਖੀ ਨਾ ਹੋਵਾਂ। ਪਿਆਰੇ ਉਹ ਨਹੀਂ, ਪਰ ਸੋਝੀ ਨਾ ਹੋਣ ਕਾਰਨ ਧਰਮ ਉਹ ਕਰਦੇ ਜਿਨ੍ਹਾਂ ਚੋਂ ਦੁੱਖ ਨਿਕਲਣਾ। ਜਾ ਕੇ ਪੁੱਛਿਆ ਮਹਾਂਪੁਰਖੋ, ਤੁਹਾਨੂੰ ਕਾਲੇ ਮੂੰਹ ਵਾਲ ਮਹਾਂਪੁਰਖ ਕਿਉਂ ਕਹਿੰਦੇ ਨੇ? ਕਹਿਣ ਲੱਗਾ ਜੀ ਮੈਨੂੰ ਮਹਾਂਪੁਰਖ ਨਾ ਕਹੋ, ਕੱਲਾ ਕਾਲੇ ਮੂੰਹ ਵਾਲਾ ਕਹੋ। ਨਹੀਂ ਕਹਿੰਦੇ, ਤੁਸੀਂ ਬੈਠੇ ਹੋ ਨਾ ਜੰਗਲ ਵਿੱਚ, ਭਗਤੀ ਕਰਦੇ ਹੋ, ਬੰਦਗੀ ਕਰਦੇ ਹੋ, ਤੁਹਾਨੂੰ ਤੁਸੀਂ ਸਾਧੂਆਂ ਚ ਬੈਠੇ ਹੋ। ਕਹਿੰਦੇ ਨਹੀਂ ਸੱਜਣਾ, ਇਹ ਸਾਰੀ ਗੱਲ ਨਾ ਪੁੱਛ, ਮੈਨੂੰ ਸ਼ਰਮ ਆਉਂਦੀ ਏ, ਪਰ ਸਾਧੂ ਨੀ ਕਹਿਣਾ ਮੈਨੂੰ। ਕਹਿਣ ਲੱਗੇ ਜੀ ਚਲੋ ਨਹੀਂ ਆਖਦੇ ਦੱਸੋ। ਕਹਿਣ ਲੱਗੇ ਤੁਸੀਂ ਕੀ ਲੈਣਾ? ਜਿੱਦ ਕੀਤੀ ਦੱਸਿਆ। ਕਹਿਣ ਲੱਗੇ ਮੈਂ ਇੱਕ ਬਹੁਤ ਵੱਡੇ ਸੇਠ ਦੇ ਕੋਲ ਨੌਕਰੀ ਕਰਦਾ ਸਾਂ, ਤੇ ਮੇਰੇ ਕੋਲ ਉਹਨੇ ਮੇਰੇ ਤੇ ਭਰੋਸਾ ਕਰਦਾ ਸੀ, ਵਿਸ਼ਵਾਸ। ਮੈਂ ਉਹਦਾ ਭਰੋਸੇਦਾਰ ਨੌਕਰ ਹੋਇਆ। ਉਹਨੇ ਹੌਲੀ ਹੌਲੀ ਨਾ ਸਾਰੇ ਕੰਮ ਮੇਰੇ ਸਪੁਰਦ ਕਰ ਦਿੱਤਾ, ਜਿਹੜੇ ਮਰਜ਼ੀ ਕਾਗਜ਼ ਤੇ ਸਾਈਨ ਕਰਾਵਾਂ, ਜੋ ਮਰਜ਼ੀ ਰੱਖਾਂ ਲਿਆ, ਤੇ ਉਹਨੂੰ ਪਤਾ ਸੀ ਬੰਦਾ ਬੇਈਮਾਨ ਨਹੀਂ ਹੈ। ਭਰੋਸਾ ਕੀਤਾ। ਕਹਿੰਦੇ ਮੇਰਾ ਅੰਦਰ ਬਦਲ ਗਿਆ, ਮੇਰੇ ਘਰ ਕੋਲ ਆਪ ਕੋਈ ਨਹੀਂ ਸੀ, ਦੋਵੇਂ ਜੀ ਸਾਂ ਦ੍ਰਿਸ਼ਟੀ ਸਾਂ ਕਾਫੀ ਸਮੇਂ ਤੋਂ। ਮਨ ਬੁਰਾ ਖਿਆਲ ਆਇਆ ਵੀ ਇਹ ਭਰੋਸਾ ਕਰਦਾ ਏ, ਕਿਉਂ ਨਾ ਆਪਾਂ ਸਾਰੇ ਇਹਦੀ ਫੈਕਟਰੀ, ਇਹਦੀ ਪੂੰਜੀ ਜਿਤਨੀ ਵੀ, ਇਹਦੀ ਜ਼ਮੀਨ ਜਾਇਦਾਦ ਜਿਹੜੀ ਇਹਦੇ ਨਾਲ ਸੰਬੰਧਿਤ ਏ, ਉਹਦੇ ਮੈਂ ਕਾਗਜ਼ ਤਿਆਰ ਕਰਕੇ ਇਹਦੇ ਤੋਂ ਸਾਈਨ ਕਰਾ ਲਾਂ। ਉਹਨੇ ਕਰ ਦਿੱਤੇ, ਉਹਨੂੰ ਪਤਾ ਨੀ ਕਦ ਲਈ ਕਰਾ ਲਿਆ। ਇਹੋ ਜਿਹੇ ਹਾਲਾਤ ਬਣੇ। ਜਦੋਂ ਭਰੋਸੇ ਨਾਲ ਹੋਇਆ ਕੀ ਕਰ, ਸਾਲ ਤੋਂ ਬਾਅਦ ਉਹਦੇ ਘਰ ਪੁੱਤਰ ਵੀ ਆ ਗਿਆ। ਪਰ ਉਹ ਜਦੋਂ ਮੈਂ ਉਹਦੀ ਬੋਲੀ ਬਦਲੀ, ਸੇਠ ਕਹਿਣ ਲੱਗਾ ਤੂੰ ਬੋਲਦਾ ਕਿਸ ਤਰ੍ਹਾਂ, ਤੈਨੂੰ ਮੈਂ ਨੌਕਰੀ ਤੋਂ ਕੱਢ ਦੇਣਾ ਹੈ। ਕਹਿੰਦਾ ਨੌਕਰੀ ਤੋਂ ਨੀ, ਮੈਂ ਤੇਰੀ ਪੂਰੀ ਜ਼ਮੀਨ ਜਾਇਦਾਦ ਤੋਂ ਤੈਨੂੰ ਬਾਹਰ ਕੱਢ ਦਿੱਤਾ ਵਾ, ਮੈਂ ਨੀ ਨਿਕਲਣਾ, ਤੂੰ ਨਿਕਲ ਆ ਬਾਗਰ ਮੇਰੇ ਕੋਲ। ਉਹ ਘਬਰਾ ਗਿਆ, ਬਹੁਤ ਵਿਚਾਰ ਝਟਕਣ ਮਾਰੇ ਨੇ। ਇਸੇ ਦੁੱਖ ਦਾ ਸਦਕਾ ਵੀ ਮੌਤ ਹੋ ਗਈ। ਮੌਤ ਹੋਣ ਤੋਂ ਬਾਅਦ ਇਹਦੇ ਘਰ ਕਹਿਣ ਲੱਗਾ ਮੇਰੇ ਘਰ ਸਾਲ ਬਾਅਦ ਪੁੱਤਰ ਆਇਆ। ਮੈਂ ਬੜਾ ਕੁਝ ਲੋਕੀ ਐਵੇਂ ਗੁਰਦੁਆਰੇ ਤੁਰੇ ਫਿਰਦੇ ਮੰਦਰਾਂ ਮਸੀਤਾਂ ਚ ਦੇਖਿਆ, ਬੇਈਮਾਨੀ ਕੀਤੀ, ਪੈਸੇ ਚ ਵੀ ਖੇਡਦੇ ਆ ਤੇ ਘਰ ਪੁੱਤਰ ਵੀ ਆ ਗਿਆ, ਹੋਰ ਕੀ ਚਾਹੀਦਾ। ਇਹ ਆਮ ਗੱਲਾਂ ਨੀ ਸਾਡੇ ਘਰਾਂ ਚ, ਜਦੋਂ ਕਹਿ ਪੈਸਾ ਤੇ ਪੁੱਤਰ ਆ ਜਾਏ ਉਦੋਂ ਰੱਬ ਨੂੰ ਵੀ ਟਿਕ ਸਮਝਿਆ ਜਾਂਦਾ। ਕਹਿੰਦੇ ਪਾਰਟੀ ਚ ਜੇ 20 ਤਰ੍ਹਾਂ ਦੀ ਸ਼ਰਾਬ ਨਾ ਆਈ ਤੇ ਮੈਂ ਕਿਧਰੇ ਨੱਕ ਵਢਾਣਾ ਹੈ ਆਪਣਾ। ਨੱਕ ਤੇ ਤੂੰ ਵੱਢਣ ਲਈ ਪ੍ਰਬੰਧ ਕਰ ਚੁੱਕਾ, ਰੱਬ ਨੇ ਅਨਮੋਲ ਦਾਤ ਦਿੱਤੀ ਸੀ, ਪਰ ਤੂੰ ਅੱਜ ਨੂੰ ਚੈਲੰਜ ਕਰ ਸਕਦਾ ਵੀ ਤੂੰ ਦਾਤ ਦਿੱਤੀ ਤੇ ਮੈਂ ਉਹਦੇ ਬਦਲੇ ਤੇਰੀ ਉਲਟ ਹੁਕਮ ਦੇ ਕਾਨੂੰਨ ਤੇ ਕੰਮ ਕਰਾਂਗਾ। ਤੇ ਬਾਅਦ ਚ ਕਹਿੰਦੇ ਮੁੰਡਾ ਠੀਕ ਜਿਹਾ ਨਹੀਂ ਰਹਿੰਦਾ, ਠੀਕ ਤੁਸੀਂ ਬਿਮਾਰ ਕੀਤਾ, ਰੱਬ ਨੇ ਨਹੀਂ ਕੀਤਾ। ਪਿਆਰੇ ਹੋ ਇੱਕ ਕਾਰਨ ਹੀ ਹੁੰਦਾ, ਸੈਂਕੜੇ ਕਜਾਰਾਂ ਕਾਰਨ। ਸਮਝ ਲਈ ਇੱਕ ਗੱਲ ਕਰਦਾ ਵਾ ਗੁਰੂ ਸਵਾਰਿਓ, ਇੱਕ ਤਾਂ ਇੱਥੇ, ਇੱਕ ਪਹਿਲਾਂ ਉਹ ਪਿੱਛੋਂ ਆਇਆ ਏ, ਉਹ ਕੀ ਬਣ ਕੇ ਆਇਆ? ਪੈਸਾ ਤੇ ਧੀਆਂ ਪੁੱਤਰ ਸਾਰਾ ਕੁਝ ਨਹੀਂ ਹੁੰਦਾ, ਇਹ ਕਿਉਂ ਸਾਨੂੰ ਮਿਲਦੇ ਨੇ? ਸਹਿਬ ਦੱਸਦੇ ਨੇ, ਕਹਿੰਦੇ ਮਾਤ ਪਿਤਾ ਪਾਈ ਸੁਤ ਬੰਦਪ, ਕਿਧਰੇ ਕਹਿੰਦੇ ਮਾਤ ਪਿਤਾ, ਫਿਰ ਕਿਧਰੇ ਕਹਿੰਦੇ ਇਸ਼ਟ ਪਿਆਰੇ ਮਿੱਤਰ ਵੀ, ਇਹ ਸਾਰੇ ਦੇ ਸਾਰੇ ਕੌਣ ਨੇ? ਲੇਖਾ ਲੈਣ ਆਏ ਨੇ ਸਾਡੇ ਤੋਂ। ਇਹ ਜਰਾ ਲੰਬਾ ਵਿਸ਼ਾ, ਗੱਲ ਨਹੀਂ ਮਿਲਣੀ, ਮੈਂ ਕੇਵਲ ਉਹਦੇ ਨਾਲ ਦੀ ਸੰਬੰਧਿਤ ਗੱਲ ਕਰਾਂ। ਕਹਿਣ ਲੱਗਾ ਕਿ ਜਦੋਂ ਪੁੱਤਰ ਹੋਏ ਮੈਂ ਬੜਾ ਖੁਸ਼ ਹੈ। ਅਜੇ ਪੁੱਤਰ ਦੋ ਚਾਰ ਸਾਲ ਖੇਡਿਆ ਤੇ ਬਿਮਾਰ ਹੋ ਗਿਆ, ਉਹਦਾ ਇਲਾਜ ਸ਼ੁਰੂ ਕੀਤਾ, ਜਿੰਨਾ ਕੁਝ ਕਰ ਸਕਦਾ ਸਰ ਕੀਤਾ, ਸਾਰਾ ਪੈਸਾ ਵੀ ਮੁੱਕ ਗਿਆ। ਕਿਸੇ ਕਿਹਾ ਉਹਨੂੰ ਲੈ ਜਾ ਇੰਗਲੈਂਡ, ਉੱਥੇ ਲੈ ਗਿਆ, ਜਿੰਨਾ ਸੀ ਬਾਕੀ ਪੂੰਜੀ ਉਹ ਵੀ ਲਾ ਕੇ ਠੀਕ ਨੀ ਹੋਇਆ। 12 ਸਾਲ ਦਾ ਜਦੋਂ ਪੁੱਤਰ ਹੋਇਆ ਨਾ, ਉਹ ਕਹਿਣ ਲੱਗੇ ਤੇਰੇ ਕੋ ਪੁੱਤਰ ਬਚਪਨ ਵਿੱਚ ਹੀ ਬੋਲਿਆ ਸੀ, ਉਸ ਤੋਂ ਬਾਅਦ ਥੋੜੀ ਥੋੜੀ ਉਹ ਬੋਲਣ ਤੋਂ ਰਹਿ ਗਿਆ ਸੀ। ਅਚਾਨਕ ਨਾ ਬੜੇ ਦੁਖੀ ਕਿ ਨਾ ਪੈਸਾ ਰਿਹਾ ਜਿੰਦਗੀ ਚ ਸੁੱਖ ਹੈ, ਦੋਵੇਂ ਜੀ ਬੈਠੇ ਤੇ ਬੱਚਾ ਖਿੜਖਿੜਾ ਕੇ ਹੱਸ ਪਿਆ। ਹੱਸ ਕੇ ਕਹਿਣ ਲੱਗਾ, ਪਿਤਾ ਜੀ ਉਹ ਮੈਂ ਗੱਲ ਪੁੱਛਣੀ, ਰੱਬ ਨੇ ਕੁਝ ਦਿਖਾਣਾ ਹੁੰਦਾ ਤਾਂ ਸਤਸੰਗ। ਜਦੋਂ ਕਹਿਣ ਲੱਗੇ, ਪਿਤਾ ਜੀ ਮੈਂ ਤੁਹਾਨੂੰ ਪੁੱਛਣੀ ਹੈ, ਤੁਸੀਂ ਇੰਨੇ ਪਰੇਸ਼ਾਨ ਕਿਉਂ ਬੈਠੇ ਹੋ? ਕਹਿੰਦੇ ਕੁਝ ਨੀ ਰਹਿ ਗਿਆ, ਕੁਝ ਵੀ ਕੋਈ ਤੁਹਾਡਾ ਪਾਓ ਤੇ ਕੋਈ ਪੈਸਾ? ਕਹਿੰਦੇ ਪਹਿਲਾਂ ਕਦੇ ਪੈਸਾ ਸੀ? ਕਹਿੰਦੇ ਕਾਂ ਕਿਸੇ ਸੇਠ ਕੋਲ ਨੌਕਰੀ ਕਰਦੇ ਸੀ। ਸੱਚੀ ਗੱਲ ਦੱਸੋ? ਕਹਿੰਦੇ ਆਖਣ ਲੱਗਾ ਨੌਕਰੀ ਕਰਦੇ ਬੇਈਮਾਨੀ ਕੀਤੀ, ਉਹਨੇ ਗਮ ਖਾਧਾ, ਉਹਦੀ ਮੌਤ ਹੋ ਗਈ, ਸਾਡੇ ਘਰ ਪੁੱਤਰ ਵੀ ਆ ਗਿਆ, ਪੈਸਾ ਵੀ। ਕਹਿੰਦੇ ਜਿੰਨਾ ਸੇਠ ਤੋਂ ਲਿਆ ਸੀ ਤੇ ਆਪਣਾ ਸਾਰਾ ਚਲਾ ਗਿਆ ਕਿ ਅੱਜ ਰਹਿ ਗਿਆ ਕੁਝ ਧਾਰ? ਕਹਿਣ ਲੱਗੇ ਕੁਛ ਨੀ ਰਹਿ ਗਿਆ, ਤਰਜਾਈ ਹੋ ਗਏ ਆ। ਕਹਿਣ ਲੱਗੇ ਉਹ ਜਿਹੜਾ ਸੇਠ ਦਾ ਪੈਸਾ ਮਾਰਿਆ ਸੀ ਉਹ ਮੈਂ, ਮੈਨੂੰ ਰੱਬ ਨੇ ਭੇਜਿਆ ਸੀ, ਤੇਰੇ ਨਾਲ ਲੇਖਾ ਜੋਖਾ ਪੂਰਾ ਹੋ ਗਿਆ, ਹੁਣ ਮੇਰੀ ਮੌਤ ਹੋ ਜਾਣੀ, ਅਗਲੇ ਦਿਨ ਮੁੰਡਾ ਚੜਾਈ ਕਰ ਗਿਆ। ਪਿਆਰਿਓ ਕਹਿੰਦੇ ਜਦੋਂ ਇਹ ਗੱਲ ਸੁਣੀ ਇੰਨਾ ਸ਼ਰਮਿੰਦਾ ਹੋਇਆ, ਮੈਂ ਘਰ ਵਾਲੇ ਨੂੰ ਕਿਹਾ ਭਾਈ ਹੁਣ ਤੈਨੂੰ ਨਾ ਰੋਣ ਪਿੱਟਣ ਦੀ ਲੋੜ ਨੀ, ਦੱਸਣ ਦੀ ਲੋੜ ਨਹੀਂ, ਤਵਾ ਲਿਆ, ਤਵੇ ਤੋਂ ਕਾਲਕ ਲਾਈ, ਆਪਣੇ ਮੂੰਹ ਤੇ ਮਲ ਕੇ ਲੋਕਾਂ ਦੇ ਆਉਣ ਤੋਂ ਪਹਿਲਾਂ ਮੈਂ ਜੰਗਲ ਵਿੱਚ ਆ ਕੇ ਉਦੋਂ ਦਾ ਪਸ਼ਚਾਤਾਪ ਕਰਕੇ ਬੰਦਗੀ ਪਿਆ ਕਰਦਾ। ਸਾਧ ਸੰਗਤ ਕਹਿਣ ਲੱਗਾ ਮੈਨੂੰ ਮਹਾਂਪੁਰ ਕਹਿੰਦੇ, ਮੈਂ ਤਾਂ ਅੰਦਰ ਦੀ ਕਾਲਕ ਨੂੰ ਧੋਣ ਦਾ ਯਤਨ ਕਰਦਾ ਹਾਂ। ਭਲਾ ਜਦੋਂ ਕੋਈ ਪੈਸਾ ਆਉਂਦਾ ਹੈ, ਪੁੱਤਰ ਆਉਂਦਾ ਹੈ, ਰੱਬ ਦੀ ਮੌਤ ਹੋ ਸਕਦਾ ਹੈ ਉਹ ਲੇਖਾ ਪੂਰਾ ਹੋ ਕੇ ਜਾ ਕੇ 70 ਸਾਲਾਂ ਚ, ਲੇਖਾ ਪੂਰਾ ਹੋ ਜਾ ਕੇ 10-20 ਸਾਲਾਂ ਚ, ਹਿਸਾਬ ਕਿਤਾਬ ਹੋ ਜਾਏ ਗੁਰੂ ਕੇ ਪਿਆਰਿਓ, ਜਾ ਕੇ ਕਿਧਰੇ ਕਿਧਰੇ ਹੋਰ ਵਿਚਾਲੇ ਸਮੇਂ ਚ। ਪਰ ਲੇਖਾ ਇਹਦਾ ਜਦੋਂ ਕਿਸੇ ਜੀਵ ਦਾ ਕਿਰਤਾ ਦੁਖੇਗਾ, ਉਹ ਪਿਆਰਿਓ ਲੇਖਾ ਲੈਣ ਵੀ ਆਏਗਾ, ਜੇ ਕਿਸੇ ਦਾ ਭਲਾ ਕੀਤਾ ਤੇ ਧੀ ਪੁੱਤਰ ਸੁੱਖ ਦੇਣ ਵਾਸਤੇ ਵੀ ਘਰ ਜ਼ਰੂਰ ਆਏ। ਦੁੱਧ ਦੇਣ ਲਈ ਆਉਂਦੇ ਸਾਰੇ ਜੀ ਵੇਖਦੇ ਹੋ, ਕਈ ਵਾਰ ਘਰ ਨੂੰ ਐਮੋ ਜੇ ਆਉਂਦੇ, ਘਰ ਦੇ ਸਾਰੀ ਰੌਣਕ ਹੀ ਸੋਹਣੀ ਬਣ ਜਾਂਦੀ ਹੈ, ਮਾਹੌਲ ਪਵਿੱਤਰ, ਸਭ ਕੁਝ ਚੰਗਾ, ਕਿਧਰੇ ਪੁੱਤਰ ਆ ਗਿਆ ਕਲੇਸ਼ ਪੈ ਗਿਆ, ਕਿਧਰੇ ਪੁੱਤਰ ਦੇ ਆਉਣ ਦੇ ਨਾਲ ਖੁਸ਼ੀਆਂ ਛਾ ਗਈਆਂ। ਗੁਰੂ ਕੇ ਪਿਆਰਿਓ ਸਤਿਗੁਰੂ ਜੀ ਆਖਦੇ ਨੇ, ਅਸੀਂ ਕਿਉਂ ਤੁਰੀਏ ਕਿਸੇ ਨੂੰ ਦੁੱਖ ਦੇਣ ਲਈ? ਮੈਂ ਆਪਣੇ ਕੋਲੋਂ ਵੀ ਕਹਿ ਰਿਹਾ, ਕੁਝ ਬਚਨ ਵੀ ਨਾਲ ਸੁਣਾ ਰਿਹਾ ਸਤਿਗੁਰੂ ਜੀ ਦੇ। ਸਹਿਤ ਕਹਿੰਦੇ 322 ਅੰਗ ਦੇ ਸਮਾਂ ਮਿਲੇ ਕਿ ਸ਼ਬਦ ਦੇ ਦਰਸ਼ਨ ਕਰੇ ਅੱਜ। ਸਹਿਤ ਕਹਿੰਦੇ ਜੇ ਸਰਬ ਸੁੱਖਾਂ ਫਲ ਲੋੜੀ ਹੈ, ਜੇ ਸਾਰੇ ਸੁੱਖ ਚਾਹੁੰਦੇ ਆ ਨਾ ਵੀ ਜਿੰਨੇ ਜ਼ਿੰਦਗੀ ਚ ਹੁੰਦੇ ਨੇ ਮੈਨੂੰ ਸਾਰੇ ਮਿਲਣ, ਕੋਈ ਸੁੱਖ ਤੋਂ ਮੈਂ ਵਾਂਝ ਨਾ ਰਹਾਂ। ਤੇ ਸਹਿਤ ਫੈਸਲਾ ਦਿੰਦੇ ਨੇ, ਲੋਕਾਂ ਨੂੰ ਕਹਿੰਦੇ ਨਾ ਦੇਖੋ ਮੇਰੇ ਪੱਤਰੀ ਕਿੱਥੇ ਕੀ ਲਿਖਿਆ ਜੇ, ਉਹ ਕਹਿੰਦੇ ਨੇ ਇੱਕ ਵਾਰ ਇਸ਼ਾਰਾ ਕਰਨਗੇ ਉਂਗਲ ਉਸ ਘਰ ਤੇ ਲੜਾਈ ਪਾਊਗਾ ਪਹਿਲਾਂ, ਤੇਰਾ ਭਲਾ ਹੋ ਜਾਣਾ ਹੋਵੇ ਦੂਸਰੇ ਦਾ ਤੇ ਪਹਿਲਾਂ ਉਜੜੇ ਨਾ, ਤੇ ਮੇਰੀ ਦੋਨਾਂ ਘਰਾਂ ਤੋਂ ਸੇਵਾ ਪਾਉਂਦੀ ਰਹੇ। ਮਾਇਆ ਨੇ ਬੜੇ ਘਰ ਉਜਾੜਦੇ ਨੇ, ਰੱਬ ਸਿੱਧੀ ਦਿੰਦਾ ਮਾਇਆ ਬੰਦੇ ਦੀ ਆਦਤ ਤੇ ਪੁੱਠੇ ਢੰਗ ਨਾਲ ਲੈਣੀ, ਪਰ ਸਤਿਗੁਰੂ ਜੀ ਕਿਹੜਾ ਤਰੀਕਾ ਦੱਸਦੇ ਨੇ। ਸਹਿਬ ਕਹਿੰਦੇ ਜੇ ਸਰਬ ਸੁੱਖਾਂ ਫਲ ਲੋੜੀ ਹੈ, ਸੋ ਸੱਚ ਤਮਾਓ ਨੇੜੇ ਦੇਖੋ ਪਾਰ ਬ੍ਰਹਮ ਇੱਕ ਨਾਮ ਤੇ ਆਵੋ। ਸੱਚ ਕਮਾਈਏ, ਰੱਬ ਨੂੰ ਨੇੜੇ ਵੇਖੀਏ, ਜੇ ਬੰਦਾ ਨੀ ਵੇਖ ਰਿਹਾ ਰੱਬ ਤੇ ਵੇਖ ਰਿਹਾ, ਮੇਰੇ ਕੋਲ ਆ ਕੇ ਮੈਂ ਕਿਹਦੇ ਕੁਛ ਪਾਵਾਂਗਾ, ਤੇ ਕਹਿੰਦੇ ਨਾਲੇ ਨਾਮ ਜਪੀਏ, ਫਿਰ ਬਚਨ ਕਰਦੇ ਕੋਹੇ ਸਦਰ ਕੀ ਰੇਣੁਕਾ ਹਰ ਸੰਗ ਸਮਾਓ। ਸਾਰਿਆਂ ਦੇ ਨਾ ਉੱਤੇ ਰੋਹ ਪਾਉਣ ਵਾਲੀ ਬਿਰਤੀ ਨੀ, ਚਰਨ ਧੂੜ ਬਣ ਕੇ ਰਹੀਏ ਜੇ ਵਾਹਿਗੁਰੂ ਇਸ ਸਮਾਨ ਆਏ। ਅਗਲਾ ਬਚਨ ਚੌਥੀ ਪੰਕਤੀ ਵਿੱਚ ਕੀ ਕਰਦੇ ਨੇ, ਹਜ਼ੂਰ ਕਹਿੰਦੇ ਦੁੱਖ ਨਾ ਦੇਈ ਕਿਸੈ ਜੀ ਪਤ ਸਿਉ ਕਰ ਜਾਵੋ, ਜੇ ਇੱਜ਼ਤ ਪੱਤ ਨਾਲ ਵਾਹਿਗੁਰੂ ਦੇ ਘਰ ਜਾਣਾ, ਇੱਥੇ ਇੱਜ਼ਤ ਪੱਤ ਤੋਂ ਚਾਹੁੰਦਾ ਕਿਸੇ ਕਿਸੇ ਜੀਵ ਨੂੰ ਦੁੱਖ ਦੇਣ ਦੀ ਬਿਰਤੀ ਨਾ ਰੱਖੇ ਤੇ ਮੈਂ ਦੁੱਖ ਦੇਣ ਆਏ ਹਾਂ। ਜਿਨ੍ਹਾਂ ਨੂੰ ਦੁੱਖ ਮਿਲਿਆ ਦੁਖੀਆਂ ਨੂੰ ਸੁੱਖ ਦੇਣ ਦੀ ਬਿਰਤੀ ਬਣਾਵਾਂਗੇ, ਰੱਬ ਉਹਨੂੰ ਤੇ ਸੁੱਖ ਦੇਵੇਗਾ, ਉਹਦੇ ਨਾਲ ਚਾਰ ਗੁਣਾ ਵੱਧ ਕਲਾਸਾਂ ਨੂੰ ਦੇਵੇਗਾ। ਫਿਰ ਸੋਚ ਤੇ ਬਣੇਗਾ ਕਿਸੇ ਨੂੰ ਸੁੱਖ ਦੇਣ ਦੀ। ਪਿਆਰਿਓ ਮਹਾਂਪੁਰਸ਼ੀ ਨੇ ਪਾਏ ਬੁੱਧੋ ਜੀ ਉਹਨਾਂ ਦੇ ਕੋਲ ਇੰਨਾ ਗਰੀਬ ਆ ਕੇ ਖਲੋ ਗਿਆ, ਉਹਨਾਂ ਦੇ ਕੋਲ ਲੋਈ ਕਿਸੇ ਨੇ ਅਮੀਰ ਜਾਦੇ ਨੂੰ ਭੇਟ ਕੀਤੀ ਬੜੀ ਕੀਮਤੀ ਤੇ ਉਹ ਪਈ ਸੀ। ਉਹ ਗਰੀਬ ਕਹਿੰਦਾ ਜੀ ਮੈਂ ਠਰਦਾ ਪਿਆ ਵਾ, ਸੇਵਾ ਪੰਛੀਆਂ ਕੋਲ ਅਕਸਰ ਹੀ ਲੋੜਵੰਦ ਆ ਕੇ ਮੰਗਦੇ। ਜਦੋਂ ਕਹਿਣ ਲੱਗੇ ਠੀਕ ਹੈ, ਉਹ ਨਵੀਂ ਲੋਈ ਦੇਣ ਲੱਗੇ। ਕੋਲ ਸੀ ਮਿਰਜ਼ਾ ਧਰਮਦਾਸ, ਉਹ ਵੀ ਸੇਵਾ ਬਹੁਤ ਕਰਦਾ ਸੀ ਪਰ ਅੰਦਰੋਂ ਉਹ ਸੇਵਾ ਵਾਲੀ ਵਿਰਤੀ ਨਾ ਬਣ ਸਕੇ। ਜਦੋਂ ਕਹਿਣ ਲੱਗੇ ਮੈਂ ਪੁਰਖੋ ਲੋਈ ਦੇਣੀ ਜੇ ਗਰੀਬ ਬੰਦਾ ਏ, ਆ ਨਵੀਂ ਮੈਨੂੰ ਦੇ ਦਿਓ, ਮੈਂ ਕੋਈ 2 ਮਹੀਨੇ ਲਈ ਹੋਈਏ, ਪੁਰਾਣੀ ਨੂੰ ਦੇ ਦਿਓ, ਮੈਂ ਨਵੀਂ ਰੱਖ ਲਾਂਗਾ। ਕਹਿੰਦੇ ਠੀਕ ਹੈ, ਤੂੰ ਲੈ ਪੁਰਾਣੀ ਪਈ ਨੂੰ ਦੇ ਦਿੰਦੇ ਆ, ਨਵੀਂ ਤੈਨੂੰ ਦੇ ਦਿਆਂਗੇ। ਉਹ ਲੈਣ ਗਿਆ, ਉਹਨਾਂ ਚਿਰ ਹੋਰ ਲੋੜਵੰਦ ਗਰੀਬ ਆ ਗਿਆ। ਉਹ ਜਿਹੜੀ ਪਹਿਲੀ ਸੀ ਉਹ ਦੇ ਦਿੱਤੀ, ਉਹਨੂੰ ਨਵੀਂ ਜਿਹੜੀ ਦੇਣੀ ਸੀ ਉਸ ਧਰਮਦਾਸ ਨੂੰ ਦੇਣ ਦੀ ਬਜਾਏ ਦੂਜੇ ਨੂੰ ਦੇ ਦਿੱਤੀ। ਕਹਿੰਦਾ ਮੈਂ ਤੇ ਨਵੀਂ ਲੈਣੀ ਸੀ, ਪੁਰਾਣੀ ਵੀ ਦੁਆ ਪੈ ਚੰਗਾ ਹੋਇਆ ਮੇਰੇ ਨਾਲ। ਅਕਸਰ ਤੁਸੀਂ ਵੇਖੋਗੇ ਤੁਹਾਡੇ ਵਿੱਚ ਇਹ ਗੱਲ ਨਹੀਂ ਪਾਉਂਦੀ, ਫਿਰ ਤੇ ਅੱਗੇ ਗਰੀਬੀ ਘਾਟੇ ਘਰ ਕਹਿੰਦੇ ਲੰਗਰਾਂ ਦੀ ਸੇਵਾ ਕਰਿਆ ਕਰੋ, ਇਹ ਹੋਰ ਪੈਸੇ ਕਰੋ ਜਾਣਗੇ, ਜਾਂਦੇ ਨਹੀਂ। ਕਹੋ ਜਦੋਂ ਇਹ ਨਹੀਂ ਵੀ ਸੇਵਾ ਕਰਨ ਲੱਗੇ ਤੈਨੂੰ ਬਹੁਤ ਪੈਸਾ ਬਹੁਤ ਦਾਤਾਂ ਸਬਜ਼ੀਆਂ ਦੇ ਬਹੁਤ ਭੰਡਾਰੇ ਹੋਣ ਤਾਂ ਹੀ ਸੇਵਾ ਲੱਗਦੀ ਏ। ਨਹੀਂ ਸਾਧ ਸੰਗਤ ਜਥਾ ਸ਼ਕਤ ਜੋ ਵੀ ਹੋਵੇ, ਭਾਵੇਂ ਕਿਸੇ ਦੇ ਕੋਲ ਬੜਾ ਪ੍ਰਸ਼ਾਦ ਤਰਾਣ ਦੀ ਸਮਰੱਥਾ ਹੋਵੇ, ਸਹੀ ਸਾਧ ਸੰਗ ਉਹ ਵੀ ਨਾ ਪੂਰੀ ਹੋਵੇ, ਉਹਦੇ ਤੈਨੂੰ ਥੋੜਾ ਜਿਹਾ ਹਿੱਸਾ ਹੀ ਬੋਲ ਵਿੱਚ ਪਾਣ ਤੋਂ ਹੋਵੇ ਤੇ ਮਹਾਰਾਜ ਜੀ ਮੈਨੂੰ ਤੁਸਾਂ ਦਿੱਤਾ, ਮੈਂ ਸੇਵਾ ਕਰਨੀ ਚਾਹੁੰਦਾ, ਮੇਰੀ ਸਮਰੱਥਾ 50 ਸੈਂਟ ਦੀ ਕਿੰਨੀ ਪਾਣੀ, ਉਹਨੇ 50 ਸੈਂਟ ਨਹੀਂ ਵੇਖਣੇ, ਹੋ ਸਕਦਾ ਏ 50,000 ਵਾਲਾ ਖਾਲੀ ਰਹਿ ਜਾਵੇ, 50 ਸੈਂਟ ਵਾਲਾ ਸਭੋ ਕੁਝ ਰਹਿ ਜਾਵੇ। ਪਿਆਰੇ ਅੰਦਰ ਗੱਲ ਤੇ ਨਾ ਦੇਣ ਦੀ ਹੋਇਆ ਕਿ ਇਹ ਧਰਮਦਾਸ ਕਹਿੰਦਾ ਲੈ ਨਵੀਂ ਲੈਣੀ ਸੀ, ਪੁਰਾਣੀ ਵੀ ਦੇ ਦਿੱਤੀ ਉਹਨੂੰ, ਨਵੀਂ ਇਹਨੂੰ ਦਿੱਤੀ, ਮੈਂ ਤੇ ਖਾਲੀ ਰਹਿ ਗਿਆ। ਕਹਿਣ ਲੱਗੇ ਧਰਮਦਾਸ ਮੈਂ ਕੀ ਕਰਾਂ, ਜਦੋਂ ਕੋਈ ਲੋੜਵੰਦ ਕੋਈ ਗਰੀਬ ਆ ਜਾਂਦਾ ਮੈਨੂੰ ਲੱਗਦਾ ਰੱਬ ਨੇ ਆਪ ਹੀ ਭੇਜਿਆ ਏ। ਫਿਰ ਕੀ ਹੋਇਆ, ਕਹਿੰਦੇ ਸਾਧੂ ਦਾ ਤਨ ਇਹ ਨਹੀਂ ਉਹ ਠੰਡੀ ਜਗ੍ਹਾ ਤੇ ਬੈਠ ਕੇ ਭਗਤੀ ਕਰੇ ਉਹਨੂੰ ਸੁੱਖ ਮਿਲੇਗਾ। ਕਹਿੰਦੇ ਕਿਸੇ ਨੂੰ ਠੰਡ ਲੱਗਦੇ ਜੀ ਦਾ ਪੜਦਾ ਤਜੇ ਨਿਰੰਕਾਰ ਤੇਰੇ ਪੜਦੇ ਕਰੇ। ਕਹਿਣ ਲੱਗੇ ਜਾ ਜਿਹੜਾ ਕੁਛ ਤੈਨੂੰ ਕਹੀ ਸਾਰ ਭਗਤੀ ਕਰ ਤੇਰੇ ਸੀ ਮਿਲਣਾ ਨਾ, ਤੂੰ ਇਹਦਾ ਪੜਦਾ ਤੱਕਿਆ ਗਰੀਬ ਦਾ ਤੇ ਵਾਹਿਗੁਰੂ ਨੇ ਹੁਣ ਤੇਰਾ ਅੱਜ ਦੇਣਾ ਹੈ। ਗੁਰੂ ਦੇ ਪਿਆਰਿਓ ਸਾਡੇ ਸਾਰਿਆਂ ਦੇ ਨਾ ਪੜਦੇ ਤੱਜੇ ਹੋਏ ਤੇ ਵਾਹਿਗੁਰੂ ਜੀ ਨੇ, ਜੇ ਸਾਡੇ ਕੋਲ 4 ਕੌਡੀਆਂ ਨੇ 4 ਬੰਦੇ ਸਾਨੂੰ ਜੀ ਕਰਕੇ ਬੁਲਾਉਂਦੇ ਨੇ, ਰੱਬ ਨੇ ਧੀਆਂ ਪੁੱਤਰ ਦਿੱਤੇ ਨੇ, ਆ ਬੈਠੇ ਆ ਇਹਨਾਂ ਮੁਲਕਾਂ ਦੇ ਅੰਦਰ ਪੜਦਾ ਹੀ ਤੱਜਿਆ ਏ, ਕਿਸੇ ਦਾ ਤੱਜਿਆ ਹੋਏਗਾ ਅੱਜ ਸਾਡਾ ਤੱਜਿਆ ਨਾ ਤੱਜਾਂਗੇ ਉਹ ਗੁਰ ਕਿਤਨੇ ਕੁ ਔਗਣ ਸਾਡੇ ਮਾਫ਼ ਕਰੇਗਾ। ਸਾਧ ਸੰਗ ਮੇਰੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਇੱਕ ਤਾਂ ਜਦੋਂ ਅਸੀਂ ਅਰਦਾਸ ਕਰਦੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੰਧ ਦਾ ਭਲਾ, ਉਹ ਅੰਦਰੋਂ ਜਦੋਂ ਜਿੰਨਾ ਕਹਾਂਗੇ ਡੂੰਘਾ ਉਹਨੇ ਭਲਾ ਮੰਗਾ ਕਿ ਸਾਡਾ ਹੁੰਦਾ ਏ। ਦੂਜੀ ਗੱਲ ਗਰੀਬ ਬਨਵਾਸ ਪਿਤਾ ਦੇ ਬਚਨ ਨੇ ਸਹਿਬ ਕਹਿੰਦੇ ਸਭੇ ਜੀ ਸਮਾ ਆਪਣੀ ਮੇਰ ਕਰ, ਦੁਨੀਆਂ ਕੀ ਸਿਖਾਉਂਦੀ ਸਾਨੂੰ ਭਈ ਆਪਣਾ ਘਰ ਬਸ ਆਪਣੇ ਬੱਚੇ ਪਲ ਜਾਣ, ਦੂਜਿਆਂ ਦਾ ਸਾਨੂੰ ਕੋਈ ਠੇਕਾ ਨਹੀਂ। ਸਤਿਗੁਰੂ ਕਹਿੰਦੇ ਕਿਹਦੇ ਨਾਲ ਕਹਾਣੀ ਜਬੰਨੀ ਸੁਖੀ ਹੋਣਾ ਨਾ, ਹਰ ਜੀਵ ਦੇ ਭਲੇ ਦੀ ਅੰਦਰ ਭਾਵਨਾ ਹੋਵੇ। ਕੀ ਮੰਗਿਆ ਉਹਦੇ ਕੋਲੋਂ, ਕਹਿੰਦੇ ਹਨ ਪਾਣੀ ਮੁਰਚ ਉਪਾਏ ਦੁੱਖ ਦਾਲਦ ਭੰਨ ਤਾਰ, ਅਰਦਾਸ ਸੁਣੀਂਦਾ ਤਾਰ ਹੋਈ ਸਿਸ਼ਟ ਟਾਰ, ਲਿਓ ਕੰਠ ਲਗਾਏ ਆਪਦਾ ਸਭ ਭਾਰ, ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਤਾਰ। ਅਰਥ ਨੇ ਹੇ ਵਾਹਿਗੁਰੂ ਤੂੰ ਇਹਨਾਂ ਅੰਨ ਪਾਣੀ ਪੈਦਾ ਕਰ, ਤੇਰੀ ਹੱਥ ਦੇ ਸਾਹਮਣੇ ਤਰੇ ਕੋਈ ਗਰੀਬ, ਕੋਈ ਦੁੱਖ ਦਲਿੱਦਰ ਦਾ ਮਾਰਕਾ ਰਵੀ ਨਾ, ਤੈਨੂੰ ਰੋਟੀ ਨਾ ਮਿਲੇ, ਸਭਨਾ ਨੂੰ ਤੂੰ ਰਿਜ਼ਕ ਦੇ। ਕਹਿੰਦੇ ਤੁਸੀਂ ਅਰਦਾਸ ਕਰੋਗੇ ਨਾ, ਤੁਹਾਡੇ ਅੰਦਰ ਦੀ ਸ੍ਰਿਸ਼ਟੀ ਦਾ ਠੰਡੀ ਠਾਰ ਉਦੋਂ ਹੀ ਕਰਦਾ ਹੈ। ਜਦੋਂ ਅਰਦਾਸ ਨਿਕਲੀ ਉਦੋਂ ਹੀ ਜਵਾਬ ਉਹਦੇ ਨਾਲ ਹੀ। ਫਿਰ ਕਹਿੰਦੇ ਉਹਨੂੰ ਕਹੀਏ ਦਾਦਾ ਜੀ ਨੂੰ, ਸਤਿਗੁਰੂ ਮੇਹਰ ਕਰ, ਇਹਨਾਂ ਸਾਰੇ ਜੀਵਾਂ ਨੂੰ ਆਪਣੇ ਗਲੇ ਲਗਾ ਕੇ ਰੱਖ, ਤੇਰੇ ਨਾਲ ਜੁੜ ਸਾਚਾ ਨੂੰ, ਕੋਈ ਟੁੱਟੇ ਨਾ, ਇਹਨਾਂ ਦੀ ਆਪਦਾ ਜੋ ਵੀ ਉਹ ਸਾਰੀ ਦੂਰ ਕਰ ਦੇ। ਫਿਰ ਬਚਨ ਕੀਤਾ ਨੇ ਅੱਗੇ, ਕਹਿੰਦੇ ਵੀ ਨਾਮ ਧਿਆਉਣਾ ਏ ਤੇ ਇਹ ਭਰੋਸਾ ਕਰਨਾ ਪ੍ਰਭ ਦਾ ਸਫਲ ਧਾਰ, ਤੇ ਇਸ ਧਰਮ ਚੋਂ ਜੋ ਵੀ ਮੰਗਾਂਗੇ ਉਹ ਮਿਲਣਾ ਏ, ਉਹ ਮਿਲੇਗਾ। ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ, ਕੁਝ ਅਰਦਾਸਾਂ ਸਤਿਗੁਰੂ ਨੇ ਕਰਕੇ ਵੀ ਦਿਖਾਈਆਂ ਨੇ। ਇਹ ਅਰਦਾਸ ਦੱਸਣ ਇੰਝ ਕਰੋ, ਇਹ ਲਗਾ ਤੇ ਮੇਰੇ ਸਾਹਿਬ ਕਹਿੰਦੇ ਖਾਰਜੀਓ ਤੂੰ ਸੁਖ ਸੰਪਤ ਰਾਸ, ਹੇ ਮੇਰੇ ਵਾਹਿਗੁਰੂ ਤੂੰ ਸਾਰੇ ਸੁੱਖਾਂ ਦਾ ਖਜ਼ਾਨਾ ਏ, ਤੂੰ ਖਜ਼ਾਨਾ ਏ, ਤੇ ਮੈਂ ਤੇਰੇ ਕੋਲ ਆਪਣੇ ਲਈ ਕੁਝ ਮੰਗਦਾ। ਮਹਾਂਪੁਰਖਾਂ ਨੇ ਇਹ ਅਰਥ ਕੀਤੇ ਨੇ ਪਿਆਰ ਦੇ ਬਚਨ, ਕਹਿੰਦੇ ਜਦੋਂ ਵੀ ਅਸੀਂ ਆਈਏ ਸੰਗਤ ਵਿੱਚ ਆਪਣੇ ਲਈ ਨਹੀਂ, ਕਹਿੰਦੇ ਤੁਸੀਂ ਇਹ ਕਹਿਣਾ ਏ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਆ ਗਏ ਅਰਦਾਸ। ਭਲਾ ਜਦੋਂ ਅਸੀਂ ਸਾਰੇ ਅਰਦਾਸ ਕਰਨਗੇ ਮੇਰੇ ਭਰਾਵਾਂ ਨੂੰ ਰੱਖ ਲਓ, ਤੁਹਾਡੀ ਜਦੋਂ ਤੁਸੀਂ ਕੀਤੀ ਦੂਜਿਆਂ ਦੀ ਹੋਗੀ, ਦੂਜਿਆਂ ਨੇ ਕੀਤੀ ਤੁਹਾਡੇ ਲਈ ਹੋਗੀ, ਅਰਦਾਸ ਸਾਰਿਆਂ ਦੀ ਹੋ ਗਈ। ਪਰ ਜਿਸ ਘਰ ਦੇ ਚੋਂ ਪਿਆਰ ਭਰੇ ਸ਼ਬਦ ਨਿਕਲਣਗੇ ਬੁਰਾ ਕਿਸੇ ਦਾ ਵੀ ਭਲਾ, ਉਹਦੇ ਬਦਲੇ ਗੁਰੂ ਕੇ ਪਿਆਰ ਤੋਂ ਰੱਬ ਕੋ ਸੰਗਤ ਕੋ ਕਵੇ ਮੈਂ ਰੱਬ ਨੂੰ ਮੰਨਦਾ ਹਾਂ ਤੇ ਉਹਦੇ ਜੀਵਨ ਨੂੰ ਦੁੱਖ ਦਾ ਜਿੰਨਾ ਮਰਜੇ ਕਦੇ ਕੋਈ ਸੁਖੀ ਨਾ ਹੋਏ ਤਾਂ ਨਾ ਪੈਰ ਨਾ ਹੋਏ। ਸਾਹਿਬਾਂ ਨੇ ਸਾਡੇ ਲਈ ਅਸੂਲ ਬਣਾਏ ਨੇ ਗੁਰੂ ਕੇ ਪਿਆਰਿਓ ਜੀਵਾਂ ਦਾ ਭਲਾ ਕਰਨਾ। ਬਾਬਾ ਫਰੀਦ ਸਾਹਿਬ ਦਾ ਬਚਨ ਕਹਿ ਕੇ ਨਾਮ ਤੋਂ ਜੁੜੀਏ, ਉਹ ਕਹਿੰਦੇ ਨੇ ਸਭਨਾ ਮਨ ਮਾਣਕ ਚਾਤਨ ਮੂਲ ਮਚਾਂ ਗਵਾ। ਸਤਿਗੁਰੂ ਐਵੇਂ ਥੋੜਾ ਕਹਿੰਦੇ, ਇਹ ਵੀ ਕਹਿ ਸਕਦੇ ਬਾਬਾ ਨਿਧਾਨ ਸਿੰਘ ਸਾਹਿਬ ਜੀ ਤੁਹਾਡੀ ਭਗਤੀ ਪੂਰੀ ਹੋ ਗਈ ਨਾ, ਹੁਣ ਤੁਸੀਂ ਬਖਸ਼ੇਗੇ ਜਿੱਥੇ ਮਰਜ਼ੀ ਬੈਠ ਕੇ ਨਾਮ ਜਪੋ। ਨਹੀਂ ਕਹਿੰਦੇ ਹੁਣ ਸੇਵਾ ਕਰੋ ਕਿਉਂਕਿ ਹੁਣ ਤੁਹਾਡੀ ਅੰਦਰ ਦੀ ਅੱਖ ਖੁੱਲ ਗਈ, ਹੁਣ ਤੁਸੀਂ ਲੋਕਾਂ ਦੀ ਸੇਵਾ ਨਹੀਂ ਕਰੋਗੇ, ਲੋਕਾਂ ਦੇ ਵਿੱਚੋਂ ਰੱਬ ਦੀ ਜੋਤ ਨੂੰ ਵੇਖ ਕੇ ਸੇਵਾ ਕਰੋਗੇ। ਅਸੀਂ ਕੀ ਕਰਦੇ ਜਦੋਂ ਥੋੜੀ ਸੇਵਾ ਹੋ ਜਾਏ ਰਿਸਪੋਂਸ ਮੰਗਦੇ ਹਾਂ ਵੀ ਉਹਦੇ ਬਦਲੇ ਮੈਨੂੰ ਲੋਕਾਂ ਨੇ ਚੰਗਾ ਨੀ ਮੇਰੇ ਨਾਲ ਕੀਤਾ, ਲੋਕ ਨੀ ਸਾਡਾ ਰੱਬ, ਸਾਡਾ ਰੱਬ ਹੋਰ ਏ, ਉਹਦੇ ਕੋਲੋਂ ਸਾਨੂੰ ਖੈਰ ਪੈਣੀ, ਲੋਕਾਂ ਕੋਲੋਂ ਨਹੀਂ। ਉਹ ਤਾਂ ਵਿਚਾਰੇ ਨੂੰ ਸੋਝੀ ਹੋਵੇ ਤੇ ਤੁਹਾਡੀ ਮਦਦ ਕਿਉਂ ਲੈਂਦੇ, ਨਹੀਂ ਇਹ ਤਾਂ ਉਹਦੀ ਮਿਹਰ ਤੁਹਾਨੂੰ ਉਹਦੀ ਸੇਵਾ ਮਿਲੀ। ਸਤਿਗੁਰੂ ਜੀ ਕਹਿੰਦੇ ਜੇ ਤੋਂ ਪ੍ਰਿਆ ਦੇ ਸਿੱਖ ਧਿਆਉ ਨਾ ਠਾਦੇ ਦਹੀ ਦਾ, ਕਹਿੰਦੇ ਜੇ ਰੱਬ ਨੂੰ ਮਿਲਣਾ ਤੇ ਕਿਸੇ ਦਾ ਦਿਲ ਨਾ ਦੁਖਾਵੀ, ਤੂੰ ਨਾ ਦਿਖਾ ਕੋਈ ਦੁਖਾਂਦਾ ਹੈ ਤੇ ਉਹਦੇ ਲਈ ਅਰਦਾਸ ਕਰ ਕੋਈ ਵਾਹਿਗੁਰੂ ਜੀ ਦਾ ਭਲਾ ਕਰੇ, ਇਹਦੇ ਕੋਲੋਂ ਦਿਲ ਦੁੱਖ ਗਿਆ ਮੇਰਾ, ਮੇਰੇ ਵਿੱਚੋਂ ਕਿਧਰੇ ਕੋਈ ਇਹੋ ਜਿਹਾ ਸ਼ਬਦ ਨਾ ਨਿਕਲੇ। ਸਾਹਿਬ ਕਿਰਪਾ ਕਰਨ ਸਮਾਂ ਹੋ ਗਿਆ, ਸਾਰੀ ਸੰਗਤ ਜੁੜੋ ਸਾਈਂ ਦੇ ਨਾਮ ਨਾਲ ਮਿਲ ਕੇ ਦੋ ਚਾਰ ਮਿੰਟ ਜਪੀਏ ਤੇ ਫਿਰ ਸਮਾਪਤੀ ਕਰੀਏ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
वाहे गुरु जी का खालसा वाहे गुरु जी की फतेह।